ਸੁਣਨ ਲਈ ਸਾਥੀਆਂ ਨੂੰ ਅਸਲਾਮੁ ਅਲੈਕਮ। ਤੁਹਾਡਾ ਮੇਜ਼ਬਾਨ ਤੁਹਾਕੂ ਅੱਜ ਦੇ ਪ੍ਰੋਗਰਾਮ ਵਿੱਚ ਸਤ ਬਿਸਮਿਲਾਹ ਦੇ। ਸਾਡੀ ਦੁਆ ਏ ਜੋ ਤੁਸਾਂ ਸ਼ਾਲਾ ਸ਼ਾਦ ਅਤੇ ਆਬਾਦ ਰਹੋ। ਸਾਡਾ ਖਾਲਿਕ ਚਾਹੁੰਦੇ ਜੋ ਹਰ ਕੋਈ ਸੱਚਾਈ ਦੀ ਰਾਹ ਕੋ ਜਾਣੇ ਅਤੇ ਉਹ ਰਾਹ ਤੇ ਚੱਲੇ ਜਿਹੜੀ ਅੱਲਾ ਸਾਈਂ ਸਾਡੇ ਕਿਤੇ ਤਿਆਰ ਕੀਤੀ ਏ। ਇਵੇਂ ਇਨਸਾਨ ਕੋ ਹਮੇਸ਼ਾ ਦਾ ਆਰਾਮ ਅਤੇ ਸਕੂਨ ਮਿਲਦੇ। ਅਸਾਂ ਖੁਸ਼ ਹੈ ਜੋ ਅੱਜ ਵਾਲਾ ਸੱਚਾਈ ਦੇ ਰਾਹ ਦਾ ਇਹ ਪ੍ਰੋਗਰਾਮ ਪੇਸ਼ ਕਰਦੇ ਪਏ ਹੈ। ਸੁਣ ਵਾਲੇ ਸੱਜਣੇ ਕੁੰ ਅਸਲਾਮ ਅਲੈਕੁਮ। ਦੋਸਤੋ, ਤੁਸਾਂ ਸੱਚਾਈ ਦੀ ਰਾਹ ਦਾ ਪਹਿਲਾ ਹਿੱਸਾ ਸੁਣਿਆ ਹੈ। ਹੁਣ ਅਸਾਂ ਤੁਹਾਡੀ ਖਿਦਮਤ ਵਿੱਚ ਪ੍ਰੋਗਰਾਮ ਦਾ ਦੂਜਾ ਹਿੱਸਾ ਪੇਸ਼ ਕਰਦੇ ਪਏ ਹੈ। ਸੁਣਨ ਵਾਲੇ ਸਾਥੀਆਂ ਨੂੰ ਅਸਲਾਮੁ ਅਲੈਕਮ। ਤੁਹਾਡਾ ਮੇਜ਼ਬਾਨ ਤੁਹਾਕੂ ਅੱਜ ਦੇ ਪ੍ਰੋਗਰਾਮ ਵਿੱਚ ਸਤ ਬਿਸਮਿਲਾਹ ਦੇ। ਸਾਡੀ ਦੁਆ ਏ ਜੋ ਤੁਸਾਂ ਸ਼ਾਲਾ ਸ਼ਾਦ ਅਤੇ ਆਬਾਦ ਰਹੋ। ਸਾਡਾ ਖਾਲਿਕ ਚਾਹੁੰਦੇ ਜੋ ਹਰ ਕੋਈ ਸੱਚਾਈ ਦੀ ਰਾਹ ਕੋ ਜਾਣੇ ਅਤੇ ਉਹ ਰਾਹ ਤੇ ਚੱਲੇ ਜਿਹੜੀ ਅੱਲਾ ਸਾਈਂ ਸਾਡੇ ਕਿਤੇ ਤਿਆਰ ਕੀਤੀ ਏ। ਇਵੇਂ ਇਨਸਾਨ ਕੋ ਹਮੇਸ਼ਾ ਦਾ ਆਰਾਮ ਅਤੇ ਸਕੂਨ ਮਿਲਦੇ। ਅਸਾਂ ਖੁਸ਼ ਹੈ ਜੋ ਅੱਜ ਵਾਲਾ ਸੱਚਾਈ ਦੇ ਰਾਹ ਦਾ ਇਹ ਪ੍ਰੋਗਰਾਮ ਪੇਸ਼ ਕਰਦੇ ਪਏ ਹੈ। ਉਹਨੇ ਘਰ ਵਿੱਚ ਵੰਜ ਕਰੀ ਲੋਕਾਂ ਕੋ ਆਖਿਆ, ਤੁਸਾਂ ਕਿਉਂ ਰੋਂਦੇ ਪਿਟੇਂਦੇ ਪਏ ਹੋ? ਛੇਰ ਮੋਈ ਕਹਿ ਨਹੀਂ ਬਲਕਿ ਸੁੱਤੀ ਪਈ ਹੈ। ਲੋਕ ਉਹਨੇ ਦੀ ਗਾਲ ਸੁਣ ਕਰੀ ਖਿਲਣ ਲੱਗ ਪਏ, ਪਰ ਉਹਨੇ ਸਾਰੇ ਲੋਕਾਂ ਕੋ ਉਹ ਕਮਰੇ ਵਿੱਚੋਂ ਕੱਢ ਛੋੜਿਆ ਜਿੱਥਾਂ ਉਹ ਛੇਰ ਹੈ, ਅਤੇ ਛੇਰ ਦੇ ਮਾਂ ਪਿਓ ਅਤੇ ਆਪਣੇ ਸ਼ਗਿਰਦੇ ਕੋ ਉੱਥਾਂ ਰਹਿਣ ਦਿੱਤਾ, ਅਤੇ ਉਹ ਛੇਰ ਦਾ ਹੱਥ ਪਕੜ ਕਰੀ ਫਰਮਾਇਆ, ਤਲੀਤਾ ਕੌਮੀ, ਜਿਹਦਾ ਤਰਜਮਾ ਹੈ ਧੀ ਮੈਂ ਤੇ ਕੁਆਹਦਾ ਉੱਠੀ। ਉਹ ਛੇਰ ਫੌਰਨ ਉੱਠੀ ਕਰੀ ਟੁਰਨ ਫਿਰਨ ਲੱਗ ਪਈ, ਕਿਉਂ ਜੋ ਉਹ 12 ਸਾਲਾਂ ਦੀ ਹੈ। ਇਹ ਦੇਖ ਕਰੀ ਲੋਕ ਬਹੁ ਹੀ ਹੈਰਾਨ ਥਏ। ਵੱਲ ਉਹਨੇ ਉਹਦੇ ਮਾਂ ਪਿਓ ਅਤੇ ਸਾਰਿਆਂ ਕੋ ਚਿਤਾ ਕਰੀ ਹੁਕਮ ਦਿੱਤਾ ਜੋ ਈ ਗਾਲ ਦਾ ਕਈ ਕੋ ਪਤਾ ਨਾ ਚੱਲੇ, ਅਤੇ ਫਰਮਾਇਆ ਜੋ ਛੇਰ ਕੋ ਕੁਝ ਖਾਵਣ ਕੀਤੇ ਦਿਓ। ਮੱਤੀ 9 ਬਾਬ 27 ਕੰਨੇ 34 ਐਤੋਣੀ। ਜਦਾਂ ਸੈਯਦਨਾ ਯਸੂ ਉੱਥੋਂ ਅੱਗੋਂ ਗਏ ਤਾਂ ਡੂ ਅੰਧੇ ਉਹਨੇ ਦੇ ਪਿੱਛੋਂ ਹਕਲਾਂ ਮਾਰ ਕਰੀ ਛੱਡਿਆ ਜੋ ਇਬਨੇ ਦਾਊਦ ਸਾਡੇ ਉੱਤੇ ਰਹਿਮ ਕਰ। ਜਦਾਂ ਉਹ ਘਰ ਵਿੱਚ ਆਏ ਤਾਂ ਉਹ ਅੰਧੇ ਉਹਨੇ ਦੇ ਪਿੱਛੋਂ ਆਏ, ਅਤੇ ਸੈਯਦਨਾ ਯਸੂ ਉਹਨੇ ਕੋਲੋਂ ਪੁੱਛਿਆ, ਕਿਆ ਤੁਹਾਡਾ ਯਕੀਨ ਹੈ ਜੋ ਮੈਂ ਇਹ ਕਰ ਸਕਦਾ? ਉਹਨੇ ਜਵਾਬ ਦਿੱਤਾ, ਜੇ ਆ ਖੁਦਾਵੰਦ। ਵੱਲ ਉਹਨੇ ਅੰਧੇ ਦੀ ਅੱਖੀ ਉੱਤੇ ਆਪਣੇ ਹੱਥ ਰੱਖੇ ਅਤੇ ਫਰਮਾਇਆ, ਤੁਹਾਡੇ ਯਕੀਨ ਦੇ ਮੁਤਾਬਿਕ ਤੁਹਾਡੇ ਕੀਤੇ ਥੀਵੇ। ਅਤੇ ਉਹਨੇ ਦੀ ਅੱਖੀ ਖੁੱਲ੍ਹ ਗਈਆਂ, ਅਤੇ ਸੈਯਦਨਾ ਯਸੂ ਉਹਨੇ ਕੋ ਚਿਤਾ ਕਰੀ ਆਖਿਆ, ਖਬਰਦਾਰ ਕਹੀਂ ਕੋ ਈ ਗਾਲ ਦਾ ਪਤਾ ਨਾ ਚੱਲੇ। ਪਰ ਉਹਨੇ ਵੰਜ ਕਰੀ ਉਹ ਸਾਰੇ ਇਲਾਕੇ ਵਿੱਚ ਉਹਦੀ ਮਸ਼ਹੂਰੀ ਕਰ ਦਿੱਤੀ। ਜਦਾਂ ਉਹ ਅੰਧੇ ਠੀਕ ਠੀਕ ਰਹੀ ਬਾਹਰ ਵਹਿੰਦੇ ਪਏ ਹਨ, ਤਾਂ ਲੋਕ ਇੱਕ ਗੂੰਗੇ ਕੋ ਜਿਹਦੇ ਵਿੱਚ ਬਦਰੂ ਹੈ ਉਹਨੇ ਦੇ ਕੋਲ ਘਿਨ ਆਏ, ਅਤੇ ਜਦਾਂ ਉਹ ਬਦਰੂ ਕੱਢ ਦਿੱਤੀ ਗਈ ਤਾਂ ਗੂੰਗਾ ਬੋਲਣ ਲੱਗ ਪਿਆ, ਅਤੇ ਲੋਕਾਂ ਹੈਰਾਨ ਥੀ ਕਰੀ ਆਖਿਆ, ਜੋ ਬਨੀ ਇਸਰਾਇਲ ਵਿੱਚ ਇਵੇਂ ਕਿਦਹੀ ਨਾ ਡਿੱਠਾ ਹਾ। ਪਰ ਫਰੀਸੀਆਂ ਆਖਿਆ, ਜੋ ਇਹ ਤਾਂ ਬਦਰੂਹੇ ਦੇ ਸਰਦਾਰ ਦੀ ਮਦਦ ਨਾਲ ਬਦਰੂਹੇ ਕੋ ਕਢੇਂਦੇ। ਮਰਕਸ 6 ਬਾਬ ਦੀ ਪਹਿਲੀ ਐਤ ਕਨੂੰ 8 ਐਤ ਤੋਣੀ। ਵੱਲ ਸੈਯਦਨਾ ਯਸੂ ਉੱਥੋਂ ਨਿਕਲ ਕਰੀ ਆਪਣੇ ਵਤਨ ਵਿੱਚ ਆਏ, ਅਤੇ ਉਹਨੇ ਦੇ ਸ਼ਗਿਰਦ ਉਹਨੇ ਦੇ ਪਿੱਛੋਂ ਤੁਰ ਪਏ। ਜੱਡਾਂ ਸਬਤ ਦਾ ਡੀਂ ਆਇਆ ਤਾਂ ਉਹ ਇਬਾਦਤ ਖਾਨੇ ਵਿੱਚ ਤਾਲੀਮ ਦੇਵਣ ਲੱਗੇ, ਅਤੇ ਬਹੁ ਲੋਕ ਉਹਨੇ ਦੀ ਤਾਲੀਮ ਸੁਣ ਕਰੀ ਹੈਰਾਨ ਥਏ, ਅਤੇ ਆਖਣ ਲੱਗੇ, ਜੋ ਇਹ ਗਾਲੀ ਉਹਨੇ ਕਿੱਥੋਂ ਸਿੱਖ ਗਿੱਧਨ, ਅਤੇ ਇਹ ਸੁਣਪ ਕਿਵੇਂ ਉਹਨੇ ਕੋ ਬਖਸ਼ਿਆ ਗਏ, ਅਤੇ ਕਿਹੋ ਜਿਹੇ ਮੁਜ਼ੇ ਉਹਨੇ ਦੇ ਹੱਥੋਂ ਜ਼ਹਿਰ ਥਿੰਦੇ ਨੇ। ਕਿਆ ਇਹ ਉਹੇ ਦਰਖਾਣ ਨਹੀਂ ਜਿਹੜੇ ਹਜ਼ਰਤ ਮਰੀਅਮ ਦੇ ਪੁੱਤਰ ਅਤੇ ਹਜ਼ਰਤ ਯਾਕੂਬ ਅਤੇ ਯੋਸਿਸ ਅਤੇ ਹਜ਼ਰਤ ਯਹੂਦਾ ਅਤੇ ਹਜ਼ਰਤ ਸ਼ਮਾਉਨ ਦੇ ਭਰਾ ਨਹੀਂ? ਅਤੇ ਕਿਆ ਉਹਨਾਂ ਦੀ ਭੇਣੀ ਇੱਥੇ ਹੀ ਨਹੀਂ ਰਹਿੰਦੀਆਂ? ਬਸ ਉਹ ਲੋਕੇ ਇਨ੍ਹਾਂ ਗਾਲੀ ਦੀ ਵਜ੍ਹਾ ਕਨੂੰ ਗੁਮਰਾਹ ਥੀ ਗਏ। ਸੈਯਦਨਾ ਯਸੂ ਉਹਨੇ ਕੋ ਆਖਿਆ, ਨਬੀ ਆਪਣੇ ਵਤਨ ਅਤੇ ਰਿਸ਼ਤੇਦਾਰਾਂ ਦੇ ਸਿਵਾ ਬੀਆ ਕਿੱਥੇ ਹੀ ਬੇਇੱਜ਼ਤ ਨਹੀਂ ਥੀਂਦਾ? ਅਤੇ ਉੱਥਾਂ ਉਹਨੇ ਕੋਈ ਮੁਜਜ਼ਾ ਨਾ ਕੀਤਾ, ਬਹੁ ਥੋੜੇ ਲੋਕਾਂ ਉੱਤੇ ਹੱਥ ਰੱਖ ਰਹੀ ਠੀਕ ਕੀਤਾ, ਅਤੇ ਉਹਨੇ ਲੋਕਾਂ ਦੀ ਬੇਇਤਕਾਦੀ ਉੱਤੇ ਹੈਰਾਨ ਥੇ। ਅਤੇ ਉਹ ਚਧਾਰੂ ਦੇ ਦਿਹਾਤਾਂ 'ਚ ਤਾਲੀਮ ਦਿੰਦੇ ਵਧੇ ਰਹੀਏ, ਅਤੇ ਉਹਨੇ 12 ਸ਼ਗਿਰਦਾਂ ਕੋ ਆਪਣੇ ਕੋਲ ਸੱਡ ਕਰੀ ਡੂ ਡੂ ਸ਼ਗਿਰਦਾਂ ਕੋ ਭੇਜਣ ਸ਼ੁਰੂ ਕਰ ਦਿੱਤਾ, ਅਤੇ ਉਹਨੇ ਕੋ ਬਦਰੂਵੇਂ ਉੱਤੇ ਇਖਤਿਆਰ ਬਖਸ਼ਿਆ ਅਤੇ ਹੁਕਮ ਦਿੱਤਾ ਜੋ ਰਸਤੇ ਕੀਤੇ ਸੋਟੀ ਦੇ ਸਿਵਾ ਕੁਝ ਨਾ ਗਿਣਾਏ, ਨਾ ਰੋਟੀ, ਨਾ ਥੇਲਾ ਅਤੇ ਨਾ ਆਪਣੇ ਬਟੂਏ ਵਿੱਚ ਪੈਸੇ। ਹਜ਼ਰਤ ਮੱਤੀ ਦੇ ਰਾਹੀਂ ਅੰਜੀਲ ਦੇ 10ਵੇਂ ਬਾਬ ਕਨੂੰ, ਦੇਖੋ ਮੈਂ ਤੁਹਾਕੂ ਭੇਜਿੰਦਾ ਪੀਆਂ ਜਿਵੇਂ ਭੇਡੇ ਕੋ ਨਹਿਰੇ ਦੇ ਆਧੀ ਵਿੱਚ, ਬਸ ਨਾਂਗੇ ਵਾਂਗੂ ਹੁਸ਼ਿਆਰ ਅਤੇ ਕਬੂਤਰੇ ਵਾਂਗੂ ਬੇਜ਼ਰਰ ਬਣੋ, ਪਰ ਬੰਦੀਆਂ ਕਨੂੰ ਖਬਰਦਾਰ ਰਹੋ, ਕਿਉਂ ਜੋ ਉਹ ਤੁਹਾਕੂ ਅਦਾਲਤਾਂ ਦੇ ਹਵਾਲੇ ਕਰੇ ਸਨ ਅਤੇ ਆਪਣੇ ਇਬਾਦਤ ਖਾਨੀਏ ਵਿੱਚ ਤੁਹਾਕੂ ਕੋੜੇ ਮਰਵੇ ਸਨ, ਜਿਹੜੇ ਜਾਨ ਕਨੂੰ ਤਾਂ ਮਾਰ ਸਕਦੇ ਨੇ ਅਤੇ ਰੂਹ ਕੂੜ ਨਹੀਂ ਮਾਰ ਸਕਦੇ। ਉਹਨੇ ਕਨੂੰ ਨਾ ਡਰੋ, ਬਲਕਿ ਉਹਦੇ ਕੰਨੇ ਡਰੋ ਜਿਹੜਾ ਰੂਹ ਅਤੇ ਬਦਨ ਦੁਹਾਏ ਕੂ ਜਹੰਨਮ ਵਿੱਚ ਸੱਟ ਸਕਦੇ। ਇਹ ਨਾ ਸਮਝੋ ਜੋ ਮੈਂ ਜ਼ਮੀਨ ਉੱਤੇ ਸੁਲਾਹ ਕਰਵਾਉਣ ਆਇਆ, ਹਾਂ ਸੁਲਾਹ ਕਰਵਾਉਣ ਨਹੀਂ ਬਲਕਿ ਤਲਵਾਰ ਚਲਾਉਣ ਆਇਆ, ਕਿਉਂ ਜੋ ਮੈਂ ਇਹ ਵਾਸਤੇ ਆਇਆ ਹਾਂ ਜੋ ਪੁੱਤਰ ਕੂ ਉਹਦੇ ਪਿਓ ਦੇ ਅਤੇ ਧੀ ਕੂ ਉਹਦੀ ਮਾਂ ਦੇ ਅਤੇ ਨੂੰਹ ਕੂ ਉਹਦੀ ਸੱਸ ਕਨੂੰ ਅੰਝ ਕਰਾਂ, ਅਤੇ ਬੰਦੇ ਦੇ ਦੁਸ਼ਮਣ ਉਹਦੇ ਘਰ ਹੀ ਦੇ ਲੋਕ ਹੋ ਸਨ। ਜਿਹੜਾ ਕੋਈ ਮਾਂ ਪਿਓ ਕੂ ਮੈਂ ਕਨੂੰ ਵੱਧ ਅਜ਼ੀਜ਼ ਰੱਖੇਂਦੇ ਉਹ ਮੇਰੇ ਲਾਇਕ ਕਹਿਣੀ, ਅਤੇ ਜਿਹੜਾ ਕੋਈ ਪੁੱਤਰ ਜਾਂ ਧੀ ਕੂ ਮੈਂ ਕਨੂੰ ਵੱਧ ਅਜ਼ੀਜ਼ ਰੱਖੇਂਦੇ ਉਹ ਮੇਰੇ ਲਾਇਕ ਕਹਿਣੀ, ਜਿਹੜਾ ਕੋਈ ਆਪਣੀ ਜਾਨ ਬਚੈਂਦੇ ਉਹ ਜ਼ਾਹਿਰ ਕਰੇ ਸੀ, ਅਤੇ ਜਿਹੜਾ ਕੋਈ ਮੇਰੀ ਖਾਤਿਰ ਆਪਣੀ ਜਾਨ ਜ਼ਾਹਿਰ ਕਰੇ ਸੀ ਉਹਕੂ ਬਚਾ ਗਿਨ ਸੀ। ਆਮੀਨ। ਸੈਯਦਨਾ ਯਸੂ ਅਲ ਮਸੀਹ ਕੂ ਇਹ ਸੁਣਪ ਅਤੇ ਤਾਕਤ ਕਿੱਥੋਂ ਮਿਲੀ? ਉਹਨੇ ਇਹ ਸੁਣਪ ਅਤੇ ਤਾਕਤ ਕਹੀਂ ਕਨੂੰ ਨਾ ਗਿੱਧੀ ਹੈ, ਕਿਉਂ ਜੋ ਉਹ ਆਪ ਅੱਲਾ ਦੀ ਤਾਕਤ ਅਤੇ ਸੁਣਪ ਹਨ। ਸੈਯਦਨਾ ਯਸੂ ਅਲ ਮਸੀਹ ਈ ਜ਼ਮੀਨ ਉੱਤੇ ਵੱਡੇ ਵੱਡੇ ਅੱਲਾ ਦੀ ਤਾਕਤ ਜ਼ਹਿਰ ਕਰਨ ਵਾਲੇ ਕੰਮ ਈ ਵਾਸਤੇ ਕੀਤੇ ਜੋ ਲੋਕਾਂ ਕੋ ਪਤਾ ਲੱਗੇ ਜੋ ਉਹ ਕਿੱਥੋਂ ਆਏ ਅਤੇ ਕੌਣ ਹਨ। ਹਰ ਕਿਸਮ ਦੀ ਮਖਲੂਕ ਉਹਨਾਂ ਦੇ ਤਾਬੇ ਅਤੇ ਇਖਤਿਆਰ ਵਿੱਚ ਹਨ, ਕਿਉਂ ਜੋ ਉਹ ਰੂਹ ਉੱਲਾ ਅਤੇ ਕਲਮਤੁੱਲਾ ਹਨ, ਯਾਨੀ ਉਹ ਅੱਲਾ ਦਾ ਰੂਹ ਅਤੇ ਕਲਾਮ ਹਨ। ਈ ਵਾਸਤੇ ਤੂਫਾਨ ਕੋ ਝਲ ਗਿੱਦਾ ਅਤੇ ਬਦਰੂ ਗ੍ਰਿਫਤਾ ਬੰਦੇ ਕੋ ਹੁਕਮ ਦੇ ਕਰੀ ਸ਼ਿਫਾ ਦਿੱਤੀ। ਅੱਲਾ ਦੀ ਲਾਮਹਦੂਦ ਤਾਕਤ ਸੈਯਦਨਾ ਯਸੂ ਅਲ ਮਸੀਹ ਵਿੱਚ ਆਈ ਪਈ। ਈ ਵਜ੍ਹਾ ਕਨੂੰ ਉਹਨੇ ਤ੍ਰੇਮਤ ਦੇ 12 ਸਾਲ ਕਨੂੰ ਵਾਹਦੇ ਖੂਨ ਕੋ ਇੱਕ ਲਾਜ਼ੇ ਵਿੱਚ ਠੀਕ ਕਰ ਦਿੱਤਾ। ਊ ਤ੍ਰੇਮਤ ਆਪਣੀ ਸਾਰੀ ਕਮਾਈ ਹਕੀਮੇ ਕੋ ਇਲਾਜ ਕੀਤੇ ਦੇ ਦਿੱਤੀ ਹੈ, ਪਰ ਜਿਵੇਂ ਹੀ ਊ ਸੈਯਦਨਾ ਯਸੂ ਦੀ ਪੁਸ਼ਾਕ ਕੋ ਹੱਥ ਲਾਇਆ ਹੂੰ ਵੇਲੇ ਉਹਕੋ ਸ਼ਿਫਾ ਥੀ ਗਈ, ਬਿਲਕੁਲ ਉਵੇਂ ਜੱਡਾਂ ਸੈਯਦਨਾ ਯਸੂ ਡੂ ਅੰਧਿਆਂ ਦੀ ਅੱਖੀ ਉੱਤੇ ਹੱਥ ਰੱਖੇ ਤਾਂ ਉਹਨੇ ਦੀ ਦੀਦ ਹੂੰ ਲਾਜ਼ੇ ਵਿੱਚ ਵੱਲ ਆਈ। ਸੈਯਦਨਾ ਯਸੂ ਦਾ ਇਖਤਿਆਰ ਸਿਰਫ ਜ਼ਿੰਦਾ ਲੋਕਾਂ ਉੱਤੇ ਨਾ ਹਾ ਬਲਕਿ ਮੋਏ ਲੋਕਾਂ ਉੱਤੇ ਵੀ ਉਹਨੇ ਦਾ ਇਖਤਿਆਰ ਹੇ ਪਿਆ। ਈ ਵਾਸਤੇ ਸੈਯਦਨਾ ਯਸੂ ਨਾਇਨ ਸ਼ਹਿਰ ਦੀ ਬੇਵਾ ਦੇ ਪੁੱਤਰ ਕੋ ਜ਼ਿੰਦਾ ਕੀਤਾ। ਸੈਯਦਨਾ ਯਸੂ ਦੀ ਤਾਕਤ ਅਤੇ ਇਖਤਿਆਰ ਹਰ ਨਬੀ ਕਨੂੰ ਆਲਾ ਹੈ, ਕਿਉਂ ਜੋ ਉਹ ਬਜ਼ਾਤੇ ਖੁਦ ਇਨਸਾਨੀ ਬਦਨ ਵਿੱਚ ਅੱਲਾਹ ਦਾ ਕਲਮਾ ਯਾਨੀ ਉਹ ਮੁਜੱਸਮ ਕਲਮਾ ਹੈ। ਜਿਹਾ ਅੱਲਾਹ ਦਾ ਕਲਾਮ ਸਾਕੂ ਦੱਸੇਂਦੇ ਜੋ ਸੈਯਦਨਾ ਯਸੂ ਅਲਮਸੀਹ ਸਾਰੇ ਤਾਕਤ ਅਤੇ ਇਖਤਿਆਰ ਅਤੇ ਸ਼ਾਨ ਦੇ ਮਾਲਿਕ ਹਨ। ਜੇ ਤੁਹਾਡਾ ਸੈਯਦਨਾ ਯਸੂ ਉੱਤੇ ਯਕੀਨ ਹੈ ਜੋ ਉਹ ਛੁਟਕਾਰਾ ਦੇਵਣ ਵਾਲੇ ਅਤੇ ਖੁਦਾਵੰਦ ਹੈ ਤਾਂ ਵੱਲ ਤੁਹਾਕੂ ਕਈ ਸ਼ੈਕ ਨੂੰ ਡਰਨ ਦੀ ਲੋੜ ਕਹਿਣੀ ਯਾਨੀ ਨਾ ਮੌਤ ਕਨੂੰ, ਨਾ ਹਯਾਤੀ ਕਨੂੰ, ਨਾ ਬਦ ਅਰਵਾਹ ਕਨੂੰ, ਨਾ ਦੁਨੀਆਂ ਦੇ ਹਾਕਮੇ ਕਨੂੰ, ਨਾ ਮੌਜੂਦਾ ਹਾਲਾਤ ਕਨੂੰ, ਨਾ ਆਉਣ ਵਾਲੇ ਜ਼ਮਾਨੇ ਕਨੂੰ ਅਤੇ ਨਾ ਹੀ ਕਹੀਂ ਬਈ ਸ਼ੈ ਕਨੂੰ। ਤੁਹਾਕੂ ਹੁਣ ਕਹੀਂ ਤਵੀਜ਼ ਧਾਗੇ ਜਾਂ ਜਾਦੂ ਟੂਣੇ ਕਨੂੰ ਡਰਨ ਦੀ ਲੋੜ ਹੈ, ਨਾ ਕਹੀਂ ਪੀਰ ਅਤੇ ਜਾਦੂਗਰ ਕੂੰ ਹੱਦੀਏ ਨਜ਼ਰਾਨੇ, ਨਾ ਕਾਲੇ ਬੱਕਰੇ ਅਤੇ ਨਾ ਕਾਲੇ ਮੁਰਗੇ ਦੇਵਣ ਦੀ ਲੋੜ ਹੈ। ਹੁਣ ਸੈਯਦਨਾ ਯਸੂ ਤੁਹਾਡਾ ਸੰਭਾਲ ਕਰਨ ਵਾਲਾ ਹੈ, ਉਹਨੇ ਦੇ ਸਿਵਾ ਕਹੀਂ ਬੇ ਦੀ ਲੋੜ ਕਹਿਣੀ ਅਤੇ ਇਹ ਗਾਲ ਅੱਲਾਹ ਦੇ ਕਲਾਮ ਸਾਕੂ ਸਿਖਾਈ ਹੈ, ਕਿਉਂ ਜੋ ਅਲੂਹੀਅਤ ਦੀ ਸਾਰੀ ਮਾਮੂਰੀ ਉਹਨੇ ਵਿੱਚ ਮੁਜੱਸਮ ਥੀ ਕਰਾਈ ਸਕੂਨਤ ਕਰੇਂਦੀ ਹੈ ਅਤੇ ਤੁਸਾਂ ਉਹਨੇ ਦੇ ਵਸੀਲੇ ਮਾਮੂਰ ਥੀ ਗਏ ਹੀ ਵੇ ਜਿਹੜਾ ਸਾਰੀ ਹਕੂਮਤ ਅਤੇ ਇਖਤਿਆਰ ਦਾ ਸਿਰ ਹੈ। ਸਜਣੋ, ਕਿਆ ਤੁਸਾਂ ਈ ਗਾਲ ਦਾ ਯਕੀਨ ਕਰੇਂਦੋ ਜੋ ਜਿਹੜਾ ਸਾਰੀ ਹਕੂਮਤ ਅਤੇ ਇਖਤਿਆਰ ਦਾ ਸਿਰ ਹੈ, ਜਾਂ ਤੁਸਾਂ ਹੁਣ ਵੀ ਈ ਦੁਨੀਆਂ ਦੀ ਅਦਨਾ ਹਕੂਮਤ ਅਤੇ ਇਖਤਿਆਰ ਤਾੜੀ ਬੈਠੋ? ਤੁਸਾਂ ਸਾਡਾ ਪ੍ਰੋਗਰਾਮ ਸੁਣੀਏ, ਤੁਹਾਡਾ ਬਹੁਤ ਸ਼ੁਕਰੀਆ। ਅੱਲਾਹ ਸਾਈਂ ਦੀ ਮਨਸ਼ਾ ਨਾਲ ਅਗਲੇ ਪ੍ਰੋਗਰਾਮ ਵਿੱਚ ਅਸਾਂ ਅੰਜੀਲ ਸ਼ਰੀਫ ਦਾ ਮੁਤਾਲਿਆ ਜਾਰੀ ਰੱਖੇ ਸੂੰ ਅਤੇ ਸਿੱਖ ਸੂੰ ਜੋ ਸੈਯਦਨਾ ਯਸੂ ਵੱਡੇ ਵੱਡੇ ਮਜਮੇ ਨਾਲ ਤਮਸੀਲੇ ਵਿੱਚ ਕਲਾਮ ਕੀਤਾ ਅਤੇ ਤਾਲੀਮ ਦਿੱਤੀ। ਅੱਲਾਹ ਸਾਈਂ ਤੁਹਾਕੂ ਬਰਕਤ ਦੇਵੇ ਅਤੇ ਅੱਲਾਹ ਸਾਈਂ ਆਪਣੇ ਕਲਾਮ ਵਿੱਚ ਸੈਯਦਨਾ ਯਸੂ ਦੇ ਬਾਰੇ ਹਕੂਮਤ ਅਤੇ ਇਖਤਿਆਰ ਦੀ ਗਵਾਹੀ ਦਿੱਤੀ ਹੈ। ਈ ਐਤ ਉੱਤੇ ਗੌਰ ਕਰੋ, ਕਿਉਂ ਜੋ ਅਲੂਹੀਅਤ ਦੀ ਸਾਰੀ ਮਾਮੂਰੀ ਉਹਨੇ ਵਿੱਚ ਮੁਜੱਸਮ ਥੀ ਕਰਾਈ ਸਕੂਨਤ ਕਰੇਂਦੀ ਹੈ ਅਤੇ ਤੁਸਾਂ ਉਹਨੇ ਦੇ ਵਸੀਲੇ ਮਾਮੂਰ ਥੀ ਗਏ ਹੀ ਵੇ ਜਿਹੜਾ ਸਾਰੀ ਹਕੂਮਤ ਅਤੇ ਇਖਤਿਆਰ ਦਾ ਸਿਰ ਹੈ। ਰੱਬ ਸੋਹਣੇ ਦੇ ਹਾਲ ਲਿਖਣ ਕੇ ਜੇ ਸਾਡਾ ਪਤਾ ਹੈ ਸੱਚਾਈ ਦੀ ਰਾਹ ਪੀਓ ਬਕਸ ਨੰਬਰ 311 ਲਾਹੌਰ ਪਾਕਿਸਤਾਨ। ਇੱਕ ਦਫਾ ਬਲਾਡ ਸੈਂਦਾ ਸੱਚਾਈ ਦੀ ਰਾਹ ਪੋਸਟ ਬਕਸ ਨੰਬਰ 311 ਲਾਹੌਰ ਪਾਕਿਸਤਾਨ। ਤੁਸੀਂ ਸਾਕੂ ਫੋਨ ਕਾਲ ਵੀ ਕਰ ਸਕਦੇ ਹੋ। ਫੋਨ ਕਰਨ ਕੀਤੇ ਸਾਡਾ ਨੰਬਰ ਲਿਖ ਗਿਨੋ 0341 3043 110। ਇੱਕ ਦਫਾ ਵਲਾਡ ਸੈਨਾ 0341 3043 110। ਤੁਸਾਂ ਸਾਕੂ ਈਮੇਲ ਵੀ ਕਰ ਸਕਦੇ ਹੋ। ਸਾਡਾ ਈਮੇਲ ਹੈ listen.live77@gmail.com। ਤੁਹਾਨੂੰ ਸਪੈਲਿੰਗ ਦੱਸਾ ਦਿੰਦਾ listen.live77@gmail.com।